ਵਾਰ ਪੰਜਵੀਂ ਪੌੜੀ 11ਵੀਂ ਵਿੱਚ ਪਵਿੱਤਰ ਪਾਵਨ ਅੰਮ੍ਰਿਤ ਬੋਲ ਫੁਰਮਾਨ ਕਰ ਰਹੇ ਹਨ। ਰਾਜ ਜੋਗ ਹੈ ਜਨਕ ਦੇ, ਵੱਡਾ ਭਗਤ ਕਰ ਵੇਦ ਵਖਾਣੇ, ਸਨਕਾਦਕ ਨਾਰਦ ਉਦਾਸ, ਬਾਲ ਸੁਭਾਏ ਅਤੀਤ ਸੁਹਾਣੇ, ਜੋਗ ਭੋਗ ਲਖ ਲੰਘ ਕੈ, ਗੁਰ ਸਿੱਖ ਸਾਧ ਸੰਗਤ ਨਿਰਬਾਣੇ, ਆਪ ਗਣਾਏ ਵਿਗੁਚਣ, ਆਪ ਗਵਾਏ ਆਪ ਸਿੰਘਣੇ, ਗੁਰਮੁਖ ਮਾਰਗ ਸੱਚ ਦਾ, ਪੈਰੀ ਪਵਣਾ ਰਾਜੇ ਰਾਣੇ, ਗਰਭ ਗੁਮਾਨ ਵਿਸਾਰ ਕੈ, ਗੁਰਮਤ ਹਿਰਦੈ ਗਰੀਬੀ ਆਣੇ, ਸੱਚੀ ਦਰਗਹ ਮਾਣ ਨਿਮਾਣੇ, ਸੱਚੀ ਦਰਗਹ ਮਾਣ ਨਿਮਾਣੇ। ਰਾਜ ਜੋਗ ਹੈ ਜਨਕ ਦੇ, ਵੱਡਾ ਭਗਤ ਕਰ ਵੇਦ ਵਖਾਣੇ। ਰਾਜਾ ਜਨਕ ਰਾਜ ਅਤੇ ਜੋਗ ਦੋਵੇਂ ਕਰਦਾ ਸੀ, ਭਾਵ ਰਾਜਾ ਵੀ ਸੀ, ਤਖਤ ਤੇ ਬਿਰਾਜਮਾਨ ਵੀ ਹੁੰਦਾ ਸੀਗਾ, ਅਤੇ ਜੋਗ ਪਰਮੇਸ਼ਰ ਦੇ ਨਾਲ ਮਿਲਾਪ ਵੀ ਹੈ ਉਸਦਾ। ਵੱਡਾ ਭਗਤ ਕਰਕੇ ਵੇਦਾਂ ਨੇ ਅਰਥਾਤ ਧਾਰਮਿਕ ਗ੍ਰੰਥਾਂ ਨੇ ਉਸਨੂੰ ਵਰਣਨ ਕੀਤਾ ਹੈ। ਸਨਕਾਦਕ ਨਾਰਦ ਉਦਾਸ, ਬਾਲ ਸੁਭਾਏ ਅਤੀਤ ਸੁਹਾਣੇ। ਸਨਕਾਦਕ ਤੇ ਨਾਰਦ, ਇਹ ਬਾਲ ਅਵਸਥਾ ਤੋਂ ਹੀ ਅਤੀਤ ਅਤੇ ਉਦਾਸ ਰਹੇ। ਇਹ ਬਾਲਕ ਅਵਸਥਾ, ਛੋਟੀ ਉਮਰ ਤੋਂ ਹੀ ਇਹ ਮੋਹ ਮਾਇਆ ਤੇ ਪਦਾਰਥਾਂ ਤੋਂ ਉਦਾਸ ਹੋ ਗਏ ਸਨ। ਇਹੋ ਦਸ਼ਾ, ਇਹੋ ਇਹਨਾਂ ਦੀ ਅਵਸਥਾ ਸੰਸਾਰ ਦੇ ਲੋਕਾਂ ਨੂੰ ਚੰਗੀ ਲੱਗਦੀ ਸੀ। ਜੋਗ ਭੋਗ ਲੱਖ ਲੰਘ ਕੈ, ਗੁਰ ਸਿੱਖ ਸਾਧ ਸੰਗਤ ਨਿਰਬਾਣੇ। ਹੁਣ ਬਚਨ ਸੁਣਿਓ, ਕਹਿਣ ਲੱਗੇ ਰਾਜਾ ਜਨਕ ਬੜਾ ਮਹਾਨ ਹੈ, ਰਾਜ ਜੋਗ ਮਾਣਦਾ ਸੀ। ਨਾਰਦ ਵਰਗੇ, ਸਨਕਾਦਕ ਵਰਗੇ ਜਿਹੜੇ ਬ੍ਰਹਮਾ ਦੇ ਪੁੱਤਰ ਸਨ, ਸਨਕ, ਸਨੰਦਨ, ਸਨਾਤਨ, ਸਨਤ ਕੁਮਾਰ, ਬੜੇ ਮਹਾਨ ਨੇ। ਪਰ ਜਦੋਂ ਗੁਰਸਿੱਖਾਂ ਦੀ ਗੱਲ ਕਰਦੇ ਨੇ ਭਾਈ ਗੁਰਦਾਸ ਜੀ, ਕਹਿਣ ਲੱਗੇ ਗੁਰੂ ਦੇ ਸਿੱਖ ਲੱਖਾਂ ਹੀ ਰਾਜ ਅਤੇ ਲੱਖਾਂ ਹੀ ਜੋਗਾਂ ਨੂੰ ਲੰਘ ਕੇ ਸਾਧ ਸੰਗਤ ਦੇ ਵਿੱਚ ਜਿਹੜੇ ਟਿਕੇ ਨੇ, ਉਹ ਨਿਰਵਾਣ ਅਵਸਥਾ ਵਿੱਚ ਟਿਕ ਗਏ, ਜਿੱਥੇ ਵਾਸ਼ਨਾ ਹੀ ਕੋਈ ਨਹੀਂ, ਜਿੱਥੇ ਭੁੱਖ ਹੀ ਕੋਈ ਨਹੀਂ। ਇਸ ਕਰਕੇ ਜਿਹੜੇ ਗੁਰੂ ਕੇ ਸਿੱਖ ਨੇ, ਭਾਵ ਉਹ ਲੱਖਾਂ ਹੀ ਰਾਜ ਜੋਗ ਆਦਿਕ ਭੋਗ ਇਹਦੇ ਤੋਂ ਕੁਰਬਾਨ ਕਰ ਦਿੰਦੇ ਨੇ। ਕਾਹਦੇ ਤੋਂ? ਗੁਰੂ ਕੀ ਸਾਧ ਸੰਗਤ, ਸਤਿਗੁਰੂ ਦੇ ਚਰਨਾਂ ਵਿੱਚ ਜੁੜਨ ਤੋਂ। ਸਭ ਰਾਜ ਜੋਗ ਭੋਗ ਇਹਨਾਂ ਤੋਂ ਅੱਗੇ ਚਲੇ ਗਏ ਗੁਰੂ ਦੇ ਸਿੱਖ। ਅੱਗੇ ਜਾਣ ਦਾ ਮਤਲਬ ਜਿਹੜੇ ਸਤਿਗੁਰੂ ਦੇ ਚਰਨਾਂ ਵਿੱਚ ਅਭੇਦਤਾ ਪ੍ਰਾਪਤ ਕਰ ਲੈਂਦੇ ਹਨ, ਨਿਰਵਾਣ ਅਵਸਥਾ ਪ੍ਰਾਪਤ ਕਰ ਲੈਂਦੇ ਨੇ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਨਿਰਵਾਣ ਅਵਸਥਾ ਉਸ ਅਵਸਥਾ ਨੂੰ ਕਹਿੰਦੇ ਨੇ ਜਿੱਥੇ ਕੋਈ ਬੰਧਨ ਨਹੀਂ ਰਹਿ ਜਾਂਦਾ। ਨਿਰਵਾਣ ਅਵਸਥਾ ਉਸ ਅਵਸਥਾ ਨੂੰ ਆਖਦੇ ਨੇ ਜਿੱਥੇ ਸਾਰੇ ਦੀਆਂ ਸਾਰੀਆਂ ਭੁੱਖਾਂ ਮੁੱਕ ਜਾਂਦੀਆਂ ਨੇ, ਕੋਈ ਵਾਸ਼ਨਾ ਨਹੀਂ ਵਿਆਪਦੀ। ਪਰ ਇਹ ਜੀਵਨ ਗੁਰੂ ਕੇ ਸਿੱਖਾਂ ਦਾ, ਜਿਹੜੇ ਸਤਿਗੁਰੂ ਦੀ ਸ਼ਰਨ ਪੈ ਗਏ ਹਨ, ਉਹਨਾਂ ਦਾ ਬਣਿਆ ਹੈ ਜਿਹੜੇ ਸਾਰੇ ਦੇਵੀ ਦੇਵਤਿਆਂ ਤੇ ਪੁਰਾਤਨ ਸਮੇਂ ਦੇ ਹੋਏ ਪੀਰ ਪੈਗੰਬਰ ਅਤੇ ਪੂਜਨੀਕ ਜਿਹੜੇ ਲੋਕ ਵੀ ਸਨ, ਉਹਨਾਂ ਨਾਲੋਂ ਵੀ ਗੁਰੂ ਦੇ ਸਿੱਖ ਮਹਾਨ ਹਨ, ਜ਼ਿਆਦਾ ਸਤਿਕਾਰਯੋਗ ਹਨ। ਆਪ ਗਣਾਏ ਵਗੁਚਣ, ਆਪ ਗਵਾਏ ਆਪ ਸਿੰਘਣੇ, ਆਪਣਾ ਆਪਾ ਗਵਾ ਦਿੰਦੇ ਨੇ ਗੁਰੂ ਦੇ ਸਿੱਖ, ਅਤੇ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਕੇ ਰੱਬ ਨੂੰ ਪਛਾਣ ਲੈਂਦੇ ਆ। ਹੰਕਾਰ ਹਉਮੈ ਉਹਨਾਂ ਦੇ ਅੰਦਰੋਂ ਮੁੱਕ ਗਿਆ, ਕਿਉਂਕਿ ਜਿਹੜੇ ਆਪਾ ਗਣਾਉਂਦੇ ਨੇ ਨਾ, ਆਪਾ ਆਪ ਜਣਾਉਂਦੇ ਨੇ ਜਿਹੜੇ, ਆਪ ਗਣਾਏ ਵਗੁਚਣਾ, ਵਗੁਚਣਾ ਦਾ ਅਰਥ ਹੁੰਦਾ ਖੁਆਰ ਹੋਣਾ, ਖਰਾਬ ਹੋਣਾ, ਠੋਕਰਾਂ ਖਾਣੀਆਂ। ਜਿਹੜੇ ਆਪਾ ਜਣਾਉਣ ਵਾਲੇ ਲੋਕ ਨੇ, ਜਿਨ੍ਹਾਂ ਦੇ ਅੰਦਰ ਹਉਮੈ ਹੈ, ਹੰਕਾਰ ਹੈ, ਉਹ ਸੰਸਾਰ ਵਿੱਚ ਠੋਕਰਾਂ ਹੀ ਖਾਂਦੇ ਨੇ। ਗੁਰੂ ਦੇ ਸਿੱਖਾਂ ਨੇ ਹੰਕਾਰ ਤਿਆਗ ਦਿੱਤਾ, ਆਪਣਾ ਆਪਾ ਗਵਾਇਆ ਤੇ ਨਿਰੰਕਾਰ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ। ਗੁਰਮੁਖ ਮਾਰਗ ਸੱਚ ਦਾ, ਪੈਰੀ ਪਵਣਾ ਰਾਜੇ ਰਾਣੇ। ਗੁਰਮੁਖਾਂ ਦਾ ਰਸਤਾ ਸੱਚ ਦਾ ਰਸਤਾ ਹੈ। ਰਾਜੇ ਭਾਵ ਵੱਡੇ ਅਤੇ ਰਾਣੇ ਸਾਰੇ ਦੇ ਸਾਰੇ ਕੀ ਵੱਡੇ ਤੇ ਕੀ ਛੋਟੇ ਸਾਰੇ ਹੀ ਉਹਨਾਂ ਦੇ ਪੈਰੀਂ ਪੈਂਦੇ ਨੇ। ਗੁਰਮੁਖ ਮਾਰਗ ਸੱਚ ਦਾ, ਗੁਰੂ ਦੇ ਵੱਲ ਮੁੱਖ ਕਰਕੇ ਜਿਹੜੇ ਚੱਲਣ ਵਾਲੇ ਨੇ ਉਹਨਾਂ ਨੇ ਸੱਚ ਦੇ ਰਸਤੇ ਨੂੰ ਅਪਣਾ ਲਿਆ। ਪੈਰੀਂ ਪਵਣਾ ਰਾਜੇ ਰਾਣੇ, ਕੀ ਰਾਜੇ ਤੇ ਕੀ ਰਾਣੇ ਭਾਵ ਕੀ ਵੱਡੇ ਤੇ ਕੀ ਛੋਟੇ ਸਾਰੇ ਦੇ ਸਾਰੇ ਗੁਰਮੁਖ ਜਨਾਂ ਦੇ ਗੁਰਸਿੱਖਾਂ ਦੇ ਪੈਰੀਂ ਪੈਂਦੇ ਨੇ। ਗਰਭ ਗੁਮਾਨ ਵਿਸਾਰ ਕੈ ਗੁਰਮਤ ਹਿਰਦੈ ਗਰੀਬੀ ਆਣੈ। ਆਪਣੇ ਅੰਦਰ ਦਾ ਗਰਭ ਗੁਮਾਨ ਭਾਵ ਹੰਕਾਰ ਤੇ ਹਉਮੈ ਤਨੋ ਮਨੋ ਹਟਾ ਕੇ ਗੁਰਮਤ ਅਤੇ ਗਰੀਬੀ ਨੂੰ ਹੀ ਆਪਣੇ ਦਿਲ ਦੇ ਵਿੱਚ ਉਤਾਰਦੇ ਨੇ। ਗੁਰੂ ਦੀ ਮਤ ਗੁਰਸਿੱਖਾਂ ਦੇ ਅੰਦਰ ਵਸੀ ਹੈ, ਗਰੀਬੀ ਉਹਨਾਂ ਦੇ ਹਿਰਦੇ ਵਿੱਚ ਟਿਕੀ ਹੋਈ। ਗਰੀਬੀ ਦਾ ਮਤਲਬ ਇਹ ਨਹੀਂ ਕਿ ਉਹ ਕਿਸੇ ਕੋਲੋਂ ਮੰਗ ਕੇ ਖਾਂਦੇ ਨੇ। ਗਰੀਬੀ ਦਾ ਭਾਵ ਇਹ ਨਹੀਂ ਵੀ ਧਨ ਮਾਇਆ ਪੈਸੇ ਧੇਲੇ ਵੱਲੋਂ ਉਹ ਗਰੀਬ ਨੇ। ਗੁਰਮਤ ਹਿਰਦੇ ਗਰੀਬੀ ਆਣੇ, ਹਿਰਦੇ ਦੇ ਵਿੱਚ ਉਹਨਾਂ ਦੇ ਗਰੀਬੀ ਭਾਵ ਨਿਮਰਤਾ ਹੈ। ਆਪਾ ਗਵਾਚਾ ਹੋਇਆ, ਹਉਮੈ ਹੰਕਾਰ ਉਹਨਾਂ ਦੇ ਅੰਦਰੋਂ ਮੁੱਕ ਚੁੱਕਾ ਹੈ। ਭਾਈ ਗੁਰਦਾਸ ਜੀ ਦੇ ਹੀ ਅੰਮ੍ਰਿਤ ਬਚਨ ਨੇ, ਹਉ ਤੇ ਸੁਖੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੇ। ਹਿਰਦੇ ਦੇ ਵਿੱਚ ਗੁਰੂ ਦੀ ਮਤ ਹੋਵੇ ਤਾਂ ਗੁਰੂ ਪਿਆਰਿਓ ਗਰੀਬੀ ਵਾਲਾ ਸੁਭਾਅ ਆਪਣੇ ਆਪ ਹੀ ਬਣ ਜਾਂਦਾ। ਜਿਉਂ ਜਿਉਂ ਮਤ ਗੁਰੂ ਦੀ ਸਿੱਖਿਆ ਲੈ ਕੇ ਉੱਚੀ ਹੋਈ ਜਾਂਦੀ ਹੈ ਤਿਉਂ ਤਿਉਂ ਮਨ ਨੀਵਾਂ ਹੋਈ ਜਾਂਦਾ। ਅਰਦਾਸ ਦੇ ਵਿੱਚ ਆਪਾਂ ਰੋਜ਼ ਆਖਦੇ ਹਾਂ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਜਿਉਂ ਜਿਉਂ ਮਤ ਉੱਚੀ ਹੋਈ ਜਾਂਦੀ ਮਨ ਨੀਵਾਂ ਹੋਈ ਜਾਂਦਾ, ਮਤ ਗੁਰੂ ਦੇ ਆਸ਼ੇ ਤੇ ਜਿਉਂ ਜਿਉਂ ਚੱਲਣ ਲੱਗ ਪੈਂਦੀ ਹੈ। ਗੁਰੂ ਦੇ ਆਸ਼ੇ ਤੇ ਜਦੋਂ ਚੱਲਦੇ ਹਾਂ, ਸਤਿਗੁਰੂ ਜੀ ਦੀ ਜਦੋਂ ਆਗਿਆ ਦਾ ਪਾਲਣ ਕਰਦੇ ਹਾਂ, ਮਨ ਨੀਵਾਂ ਤੇ ਆਤਮਿਕ ਜੀਵਨ ਜਦੋਂ ਉੱਚਾ ਹੁੰਦਾ, ਉਸ ਵੇਲੇ ਬੁੱਧੀ ਉੱਚੀ ਹੋਈ ਜਾਂਦੀ ਹੈ। ਇਸੇ ਲਈ ਜਿਹੜੇ ਐਸੇ ਗਰੀਬੀ ਸੁਭਾਅ ਵਾਲੇ ਨੇ ਉਹਨਾਂ ਨੂੰ ਹੀ ਪਰਮੇਸ਼ਰ ਦੇ ਚਰਨਾਂ ਵਿੱਚ ਮਾਣ ਸਤਿਕਾਰ ਪ੍ਰਾਪਤ ਹੁੰਦਾ। ਅਖੀਰਲੀ ਪੰਕਤੀ ਵਿੱਚ ਫਰਮਾਨ ਕਰਦੇ ਨੇ, ਸੱਚੀ ਦਰਗਹਿ ਮਾਣ ਨਿਮਾਣੇ। ਐਸੇ ਗੁਰਮੁਖ ਜਨਾਂ ਨੂੰ, ਗੁਰਸਿੱਖਾਂ ਨੂੰ ਪਰਮਾਤਮਾ ਦੀ ਸੱਚੀ ਦਰਗਾਹ ਵਿੱਚ ਭਾਵ ਪਰਮੇਸ਼ਰ ਦੀ ਹਜ਼ੂਰੀ 'ਚ ਨਿਮਾਣਿਆਂ ਨੂੰ ਮਾਣ ਪ੍ਰਾਪਤ ਹੁੰਦਾ ਹੈ, ਉਹਨਾਂ ਨਿਮਾਣਿਆਂ ਨੂੰ ਆਦਰ ਮਿਲਦਾ ਹੈ। ਸੰਸਾਰ ਜਗਤ ਵਿੱਚ ਜਿਹੜੇ ਨਿਮਾਣੇ ਬਣ ਕੇ ਰਹੇ ਉਹਨਾਂ ਨੇ ਹੀ ਮਾਣ ਪ੍ਰਾਪਤ ਕੀਤਾ ਹੈ। ਜਿਨ੍ਹਾਂ 'ਚ ਪਹਿਲਾਂ ਹੀ ਮਾਣ ਭਰਿਆ ਉਹ ਤੇ ਹੰਕਾਰੀ ਨੇ। ਹੰਕਾਰੀਆਂ ਵਾਸਤੇ ਰੱਬ ਦੇ ਘਰ 'ਚ ਕੋਈ ਥਾਂ ਨਹੀਂ, ਕਿਉਂਕਿ ਹੰਕਾਰ ਹਉਮੈ ਰੱਬ ਨੂੰ ਚੰਗੇ ਹੀ ਨਹੀਂ ਲੱਗਦੇ। ਹਰ ਜਿਉ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੈ। ਵੇਦ ਸ਼ਾਸਤਰ ਧਾਰਮਿਕ ਗ੍ਰੰਥ ਵੀ ਕੂਕ ਕੂਕ ਕੇ ਇਹ ਗੱਲ ਕਹਿ ਰਹੇ ਨੇ ਕਿ ਪਰਮੇਸ਼ਰ ਨੂੰ ਹੰਕਾਰ ਚੰਗਾ ਨਹੀਂ ਲੱਗਦਾ। ਹਰ ਜਿਉ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੈ। ਅਹੰਕਾਰ ਹੋਏ ਸੇ ਵਿਗਤੀ ਗਏ ਮਰ ਜਨਮੈ ਫਿਰ ਆਵੈ। ਜਿਹੜੇ ਹੰਕਾਰ ਹਉਮੈ ਵਿੱਚ ਗਰੱਸੇ ਹੀ ਮਰ ਗਏ, ਦੁਨੀਆਂ ਤੋਂ ਚਲੇ ਗਏ, ਉਹਨਾਂ ਦੀ ਗਤੀ ਨਹੀਂ ਹੋਈ, ਮੁਕਤ ਨਹੀਂ ਹੋਏ। ਜੰਮਣ ਤੇ ਮਰਨ ਵਿੱਚ ਹੀ ਉਹ ਲੋਕ ਪਏ ਰਹਿੰਦੇ ਹਨ। ਇਸ ਲਈ ਭਾਈ ਗੁਰਦਾਸ ਜੀ ਕਹਿ ਰਹੇ ਨੇ, ਸੱਚੀ ਦਰਗਾਹ ਹੈ ਮਾਣ ਨਿਮਾਣੇ। ਪਰਮਾਤਮਾ ਦੀ ਸੱਚੀ ਦਰਗਾਹ ਵਿੱਚ ਨਿਮਾਣਿਆਂ ਨੂੰ ਹੀ ਮਾਣ ਪ੍ਰਾਪਤ ਹੁੰਦਾ ਹੈ। ਵਾਰ ਪੰਜਵੀਂ ਪੌੜੀ 12ਵੀਂ ਵਿੱਚ ਪਵਿੱਤਰ ਬਚਨ ਉਚਾਰਨ ਕਰ ਰਹੇ ਹਨ। ਸਿਰ ਉੱਚਾ ਅਭਿਮਾਨ ਵਿੱਚ ਕਾਲਖ ਭਰਿਆ ਕਾਲੇ ਵਾਲਾ, ਭਰਵੱਟੇ ਕਾਲਖ ਭਰੇ ਪਿੱਪਣੀਆਂ ਕਾਲਖ ਸੂਰ ਵਾਲਾ, ਲੋਇਨ ਕਾਲੇ ਜਾਣੀਅਨ ਦਾੜੀ ਮੁੱਛਾਂ ਕਰ ਮੂੰਹ ਕਾਲਾ, ਨੱਕ ਅੰਦਰ ਨੱਕ ਵਾਲ ਬਹੁ ਲੂਏ ਲੂਏ ਕਾਲਖ ਬੇਤਾਲਾ, ਉੱਚੇ ਅੰਗ ਨਾ ਪੂਜੀਅਨ ਚਰਨ ਧੂੜ ਗੁਰਮੁਖ ਧਰਮਸ਼ਾਲਾ, ਪੈਰਾਂ ਨੱਖ ਮੁਖ ਉਜਲੇ ਭਾਰ ਉਚਾਇਨ ਦੇਹ ਦੁਰਾਲਾ, ਸਿਰ ਧੋਵਣ ਅਪਵਿੱਤਰ ਹੈ ਗੁਰਮੁਖ ਚਰਨੋਦਕ ਜਗ ਭਾਲਾ, ਗੁਰਮੁਖ ਸੁਖ ਫਲ ਸਹਿਜ ਸੁਖਾਲਾ, ਗੁਰਮੁਖ ਸੁਖ ਫਲ ਸਹਿਜ ਸੁਖਾਲਾ। ਕਹਿਣ ਲੱਗੇ, ਸਿਰ ਉੱਚਾ ਅਭਿਮਾਨ ਵਿੱਚ ਕਾਲਖ ਭਰਿਆ ਕਾਲੇ ਵਾਲਾ, ਸਿਰ ਬੜਾ ਉੱਚਾ ਹੈ, ਹੁਣ ਸਾਡੇ ਸਰੀਰ ਦੇ ਵਿੱਚ ਜਿਹੜਾ ਸਾਡਾ ਸੀਸ ਹੈ, ਜਿਹੜਾ ਸਾਡਾ ਸਿਰ ਆ, ਉਹ ਸਾਰਿਆਂ ਨਾਲੋਂ ਉੱਚਾ ਹੈ। ਅਤੇ ਜਿਹੜਾ ਉੱਚਾ ਕਹਿੰਦੇ ਉਹ ਹੰਕਾਰ ਦਾ ਰੂਪ ਹੈ, ਕਾਲਖ ਦਾ ਭਰਿਆ ਕਾਲੇ ਵਾਲਾਂ ਵਾਲਾ ਹੈ ਜਿਹੜਾ ਸਾਡਾ ਸਿਰ ਹੈ, ਇਹ ਉੱਚਾ ਹੈ। ਸਿਰ ਉੱਚਾ ਅਭਿਮਾਨ ਵਿੱਚ, ਅਭਿਮਾਨ ਦੇ ਵਿੱਚ ਉੱਚਾ, ਕਾਲਖ ਭਰਿਆ ਕਾਲੇ ਵਾਲਾਂ, ਕਹਿੰਦੇ ਕਾਲਖ ਦਾ ਭਰਿਆ ਹੈ ਕਿਉਂਕਿ ਕਾਲੇ ਵਾਲਾਂ ਵਾਲਾ ਹੈ, ਕਾਲੇ ਕੇਸਾਂ ਵਾਲਾ ਹੈ। ਫਿਰ ਕਹਿੰਦੇ ਭਰ ਵੱਟੇ ਕਾਲਖ ਭਰੇ ਪਿੱਪਣੀਆਂ ਕਾਲਖ ਸੂਰ ਵਾਲਾ, ਭਰਵੱਟੇ ਵੀ ਕਾਲੇ ਕਾਲਖ ਦੇ ਭਰੇ, ਝਿਮਣੀਆਂ ਵੀ ਕਾਲੀਆਂ ਸੂਲਾਂ ਵਰਗੀਆਂ, ਐਂ ਵਰਸ਼ਿਆਂ ਵਾਂਗੂ ਹਨ ਤਿੱਖੀਆਂ। ਫਿਰ ਕਹਿੰਦੇ ਲੋਇਣ ਕਾਲੇ ਜਾਣੀਆਂ, ਦਾੜੀ ਮੁੱਛਾਂ ਕਰ ਮੂੰਹ ਕਾਲਾ, ਨੇਤਰ ਵੀ ਕਾਲੇ ਜਾਣੀਦੇ ਹਨ, ਦਾੜੀ ਮੁੱਛਾਂ ਨਾਲ ਸਾਰਾ ਮੂੰਹ ਕਾਲਾ ਹੋ ਰਿਹਾ ਹੈ। ਨੱਕ ਅੰਦਰ ਨੱਕ ਵਾਲ ਬਹੁ ਲੂਏ ਲੂਏ ਕਾਲਖ ਦੇ ਤਾਲਾ, ਨੱਕ ਦੇ ਅੰਦਰ ਨੱਕ ਦੇ ਵਾਲ ਬਹੁਤ ਹਨ, ਲੂੰ ਲੂੰ ਕਾਲਖ ਵਾਲਾ ਬੇਢੰਗਾ ਸਰੂਪ ਹੈ। ਹੁਣ ਕਹਿਣਾ ਕੀ ਚਾਹੁੰਦੇ ਨੇ, ਧਿਆਨ ਦਿਓ, ਹੁਣ ਜਿਹੜੀ ਤੱਤ ਦੀ ਗੱਲ ਹੈ ਸਾਧ ਸੰਗਤ, ਰਿਜ਼ਲਟ ਭਾਵ ਕਿ ਪ੍ਰਮਾਣ ਜਿਹੜਾ ਹੁੰਦਾ ਨਾ ਦ੍ਰਿਸ਼ਟਾਂਤ, ਉਹਦਾ ਇੱਕ ਪੱਖ ਲਈਦਾ ਵੀ ਕੀ ਕਹਿ ਰਹੇ ਨੇ ਭਾਈ ਗੁਰਦਾਸ ਜੀ। ਹੁਣ ਇਹਨਾਂ ਸਾਰਿਆਂ ਦਾ, ਅੱਖਾਂ ਦਾ, ਚਿਮਣੀਆਂ ਦਾ, ਭਰਵੱਟਿਆਂ ਦਾ, ਸਿਰ ਦਾ, ਕੇਸਾਂ ਵਾਲਾਂ ਦਾ, ਸਭ ਕੁਝ ਜ਼ਿਕਰ ਕਰਕੇ ਤੇ ਕਹਿ ਪਤਾ ਕੀ ਰਹੇ ਨੇ, ਕਹਿੰਦੇ ਉੱਚੇ ਅੰਗ ਨਾ ਪੂਜੀਆਂ। ਇਹ ਹੁਣ ਉੱਚੇ ਨੇ ਅੰਗ, ਇਹਨਾਂ ਅੰਗਾਂ ਦੀ ਕੋਈ ਪੂਜਾ ਨਹੀਂ ਕਰਦਾ। ਕਦੇ ਕਿਸੇ ਨੇ ਆਖਿਆ ਲਿਆ ਤੇਰੀਆਂ ਅੱਖਾਂ ਨੂੰ ਮੱਥਾ ਟੇਕ ਦਵਾਂ, ਲਿਆ ਤੇਰੇ ਭਰਵੱਟੇ ਚਿਮਣੀਆਂ ਨੂੰ ਮੱਥਾ ਟੇਕ ਦਵਾਂ, ਲਿਆ ਮੈਂ ਤੇਰੇ ਸਿਰ ਨੂੰ ਮੱਥਾ ਟੇਕ ਦਵਾਂ, ਕਦੇ ਕਿਸੇ ਨੇ ਆਖਿਆ? ਇਹ ਹੁਣ ਉੱਚੇ ਨੇ ਸਾਰੇ, ਉੱਚੇ ਅੰਗ ਨਾ ਪੂਜੀਆਂ। ਚਰਨ ਧੂੜ ਗੁਰਮੁਖ ਧਰਮਸ਼ਾਲਾ, ਗੁਰਮੁਖਾਂ ਦੀ ਚਰਨ ਧੂੜ, ਇਹੋ ਹੀ ਧਰਮਸ਼ਾਲਾ ਦੇ ਵਿੱਚ ਲੋਕ ਲੱਭਦੇ ਨੇ ਤੇ ਪੂਜਦੇ ਆ, ਗੁਰਮੁਖਾਂ ਦੇ ਪੈਰਾਂ ਦੀ ਖਾਕ ਮਿਲ ਜਾਏ। ਪੂਜਿਆ ਕਿਹਨਾਂ ਨੂੰ? ਪੈਰਾਂ ਨੂੰ, ਚਰਨਾਂ ਨੂੰ। ਸਿਰ ਸਾਰਿਆਂ ਨਾਲੋਂ ਉੱਚਾ ਹੈ ਤੇ ਸਿਰ ਝੁਕਦਾ ਕਿੱਥੇ ਹੈ? ਪੈਰਾਂ ਦੇ ਉੱਤੇ, ਚਰਨਾਂ ਦੇ ਉੱਤੇ। ਇਸ ਲਈ ਚਰਨ ਪੂਜੇ ਗਏ ਕਿਉਂਕਿ ਚਰਨ ਨੀਵੇਂ ਹਨ। ਸਾਰੇ ਸਰੀਰ ਦਾ ਭਾਰ ਚੁੱਕੀ ਫਿਰਦੇ ਸੰਸਾਰ, ਸੰਸਾਰ ਜਗਤ ਵਿੱਚ ਤੈਨੂੰ ਭਜਾਈ ਫਿਰਦੇ, ਦੌੜਾਈ ਫਿਰਦੇ। ਉੱਚੇ ਅੰਗਾਂ ਦਾ ਜ਼ਿਕਰ ਜੋ ਭਾਈ ਗੁਰਦਾਸ ਜੀ ਨੇ ਕੀਤਾ, ਭਾਵੇਂ ਚਿਮਣੀਆਂ ਦਾ ਜ਼ਿਕਰ ਆਇਆ, ਭਾਵੇਂ ਭਰਵੱਟਿਆਂ ਦਾ ਜ਼ਿਕਰ ਆਇਆ, ਨੱਕ ਦਾ ਜ਼ਿਕਰ ਆਇਆ, ਸਿਰ ਦਾ ਜ਼ਿਕਰ ਆਇਆ, ਕੇਸਾਂ ਵਾਲਾਂ ਦਾ ਜ਼ਿਕਰ ਆਇਆ, ਕਹਿਣ ਲੱਗੇ ਸਾਰੇ ਉੱਚੇ ਆ, ਉੱਚੇ ਅੰਗ ਨਾ ਪੂਜੀਆਂ, ਇਹਨਾਂ ਨੂੰ ਨੀ ਕੋਈ ਪੂਜਦਾ। ਗੁਰਮੁਖਾਂ ਦੇ ਚਰਨਾਂ ਦੀ ਧੂੜ ਵੀ ਲੋਕ ਮੱਥੇ ਤੇ ਲਾਉਂਦੇ ਨੇ, ਗੁਰਮੁਖ ਜਨਾਂ ਦੇ ਪੈਰਾਂ ਤੇ ਵੀ ਲੋਕ ਸਿਰ ਰੱਖਦੇ, ਸਿਰ ਝੁਕਾਉਂਦੇ ਨੇ। ਜੋ ਦੀਸੈ ਗੁਰ ਸਿੱਖੜਾ, ਤਿਸ ਨਿਮ ਨਿਮ ਲਾਗੋ ਪਾਏ ਜੀਓ, ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇਹੋ ਮਿਲਾਏ ਜੀ। ਇਸ ਲਈ ਬਚਨ ਕਹਿ ਰਹੇ ਕਿ ਪੈਰ ਪੂਜੇ ਗਏ ਨੀਵੇਂ ਹੋਣ ਕਰਕੇ, ਇਸ ਲਈ ਜਿਹੜੇ ਨੀਵੇਂ ਹੋ ਕੇ ਚੱਲਦੇ ਨੇ, ਨਿਮਰਤਾ ਵਿੱਚ ਚੱਲਦੇ ਨੇ, ਉਹ ਮਾਲਕ ਦੇ ਚਰਨਾਂ ਚ ਪ੍ਰਵਾਨ ਹੁੰਦੇ, ਸਤਿਕਾਰੇ ਜਾਂਦੇ ਹਨ, ਜਿਵੇਂ ਗੁਰਮੁਖਾਂ ਦੇ ਚਰਨਾਂ ਨੂੰ ਵੀ ਸਤਿਕਾਰ ਮਿਲਦਾ ਹੈ। ਪੈਰਾਂ ਨੱਖ ਮੁਖ ਉਜਲੇ, ਭਾਰ ਉਚਾਇਣ ਦੇਹ ਦੁਰਾਲਾ, ਪੈਰਾਂ ਦੇ ਨਹੁੰ, ਪੈਰਾਂ ਨੱਖ, ਨੱਖ ਦਾ ਹੁੰਦਾ ਅਰਥ ਪੈਰ ਦੇ ਨਹੁੰ ਦਾ ਜਿਹੜਾ ਅੰਗੂਠਾ ਹੈ। ਮੁਖ ਉਜਲੇ, ਕਹਿੰਦੇ ਮੁਖ ਉਜਲੇ, ਮੂੰਹ ਚਿੱਟੇ ਵਾਲੇ ਹਨ। ਭਾਰ ਉਚਾਇਣ ਦੇਹ ਦੁਰਾਲਾ, ਦੇਹ ਦਾ ਸਾਰੇ ਦਾ ਸਾਰਾ ਭਾਰ ਚੁੱਕੀ ਫਿਰਦੇ ਹਨ, ਭਾਵ ਨਹੁੰ ਜਿਹੜੇ ਨਾ ਉਹਨੂੰ ਦੱਸਦੇ ਵੀ ਉਹ ਚਿੱਟੇ ਆ, ਚਿੱਟੇ ਮੂੰਹ ਵਾਲੇ। ਭਾਰ ਉਚਾਇਣ ਦੇਹ ਦੁਰਾਲਾ, ਦੇਹ ਦਾ ਭਾਰੀ ਭਾਰ ਜਿਹੜਾ ਸਾਰਾ ਸਰੀਰ ਦਾ, ਇਹ ਪੈਰ ਹੀ ਚੁੱਕੀ ਫਿਰਦੇ, ਪਰ ਉਪਕਾਰ ਕਰਦੇ ਆ, ਭਲਾ ਕਰਦੇ ਆ ਤੇਰਾ, ਤੈਨੂੰ ਸੰਸਾਰ ਜਗਤ ਵਿੱਚ ਹਰ ਥਾਂ ਤੇ ਲਈ ਫਿਰਦੇ ਨੇ, ਇਹ ਪੈਰਾਂ ਦਾ ਤੇਰੇ ਉੱਤੇ ਉਪਕਾਰ ਹੈ। ਸਿਰ ਧੋਵਣ ਅਪਵਿੱਤਰ ਹੈ, ਗੁਰਮੁਖ ਚਰਨ ਉਦਕ ਜਗ ਭਾਲਾ। ਕਦੇ ਦੁਨੀਆਂ ਚ ਕਿਸੇ ਨੇ ਆਖਿਆ ਲਿਆ ਤੇਰਾ ਸਿਰ ਧੋ ਕੇ ਤੇ ਪੀ ਲਈਏ? ਆਖੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਹਿੰਦੇ ਸਿਰ ਧੋਵਣ ਅਪਵਿੱਤਰ ਹੈ, ਸਿਰ ਧੋ ਕੇ ਪੀਣਾ ਅਪਵਿੱਤਰ ਆ। ਭਾਵ ਕਦੇ ਕਿਸੇ ਨੇ ਨਹੀਂ ਆਖਿਆ ਲਿਆ ਤੇਰਾ ਸਿਰ ਧੋ ਕੇ ਪੀ ਲਈਏ, ਜਿਹੜਾ ਤੇਰੇ ਸਿਰ ਧੋਣ ਨਾਲ ਪਾਣੀ ਨਿਕਲੇ ਸਿਰ ਚੋਂ ਉਹਨੂੰ ਪੀ ਲਈਏ ਅਸੀਂ। ਹੁਣ ਸਿਰ ਧੋਤਾ ਤੇ ਜਿਹੜੇ ਪਾਣੀ ਦੇ ਵਿੱਚ ਸਿਰ ਧੋਤਾ ਗਿਆ, ਕਦੇ ਪੀਂਦਾ ਵੇਖਿਆ ਕੋਈ? ਉਹ ਕਿ ਕੋਈ ਦੂਸਰਾ ਸ਼ਰਧਾ ਭਾਵਨਾ ਨਾਲ ਆਖੇ ਵੀ ਇਸ ਪਾਣੀ ਦੇ ਵਿੱਚ ਤੂੰ ਸਿਰ ਨਹਾਤਾ ਆ, ਸਿਰ ਧੋਤਾ ਆ, ਲਿਆਓ ਪਾਣੀ ਮੈਂ ਪੀ ਲੈਨਾ। ਇਹ ਕਿਉਂ ਕਿਹਾ ਜਾਂਦਾ? ਲਿਆਓ ਭਾਈ ਗੁਰਮੁਖਾਂ ਦੇ ਚਰਨ ਧੋਈਏ ਤੇ ਚਰਨਾਮ੍ਰਿਤ ਲਈਏ, ਚਰਨੋਦਕ ਲਈਏ। ਚਰਨ ਧੋਏ ਰਹਿ ਰਾਸ ਕਰ, ਚਰਨਾਮ੍ਰਿਤ ਸਿੱਖਾਂ ਪਿਲਾਇਆ। ਕਿੱਡੀ ਕਮਾਲ ਦੀ ਗੱਲ ਹੈ। ਜਨ ਨਾਨਕ ਪ੍ਰੀਤ ਸਾਧ ਪੱਗ ਚਾਟੇ, ਸਾਧ ਜਨ ਮਿਲੇ ਉਹਦੇ ਪੈਰ ਚੱਟ ਲਈਏ। ਇਸ ਲਈ ਸਾਧ ਸੰਗਤ ਚਰਨਾਂ ਨੂੰ ਪੂਜਿਆ ਗਿਆ, ਸਾਰਿਆਂ ਤੋਂ ਨੀਵੇਂ ਨੇ, ਨਿਮਰਤਾ ਵਾਲੇ ਆ। ਸਿਰ ਧੋਵਣ ਅਪਵਿੱਤਰ ਹੈ, ਸਿਰ ਧੋ ਕੇ ਪੀਣਾ ਅਪਵਿੱਤਰ ਆ। ਗੁਰਮੁਖ ਚਰਨੋਦਕ ਜਗ ਪਾਲਾ, ਗੁਰਮੁਖਾਂ ਦੇ ਚਰਨਾਮ੍ਰਿਤ ਨੂੰ ਜਗਤ ਤਰਸਦਾ ਫਿਰਦਾ, ਭਾਲਦਾ ਫਿਰਦਾ ਹੈ। ਗੁਰਮੁਖ ਜਨ ਮਿਲਣ, ਉਹਨਾਂ ਦੇ ਚਰਨ ਧੋ ਕੇ ਪੀਏ, ਚਰਨਾਮ੍ਰਿਤ ਲਈਏ ਉਹਨਾਂ ਦੇ ਚਰਨਾਂ ਦਾ। ਗੁਰਮੁਖ ਸੁਖ ਫਲ ਸਹਿਜ ਸੁਖਾਲਾ, ਇਸ ਲਈ ਜਿਹੜੇ ਗੁਰਮੁਖ ਜਨ ਉਹ ਆਤਮਿਕ ਸੁੱਖ ਦਾ ਫਲ ਪ੍ਰਾਪਤ ਕਰਦੇ ਆ ਅਤੇ ਸਹਿਜ ਸੁਭਾਵਕ ਹੀ ਸੁੱਖਾਂ ਦੇ ਘਰ ਬਣੇ ਰਹਿੰਦੇ। ਸੁਖੀ ਵਸੈ ਮਸਕੀਨੀਆਂ, ਮਸਕੀਨੀਆਂ ਦਾ ਅਰਥ ਨਿਮਰਤਾ, ਮਸਕੀਨ ਬਣ ਕੇ ਰਹਿਣਾ, ਨਿਮਰਤਾ ਵਾਲੇ ਬਣ ਕੇ ਰਹਿਣਾ, ਆਪਾ ਗਵਾ ਕੇ ਰੱਖਣਾ। ਸੁਖੀ ਵਸੈ ਮਸਕੀਨੀਆਂ, ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ। ਬੜੇ ਬੜੇ ਹੰਕਾਰੀ ਲੋਕ ਕਹਿੰਦੇ ਗਰਭ ਦੇ ਵਿੱਚ ਹੰਕਾਰ ਹੋਮੇ ਵਿੱਚ ਹੀ ਗਲ ਗਏ। ਭਾਵ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਨਿਮਰਤਾ ਦੀ ਉਦਾਹਰਣ ਦਿੱਤੀ ਹੈ, ਆਪਾਂ ਗਵਾਉਣ ਦੀ ਦਲੀਲ ਦਿੱਤੀ ਹੈ ਕਿ ਆਪਾਂ ਗਵਾ ਕੇ ਕੋਈ ਸਿਰ ਆ, ਨੱਕ ਆ, ਅੱਖਾਂ ਨੇ, ਚਿਮਣੀਆਂ ਭਰਵੱਟੇ ਆ, ਸਾਰੇ ਅੰਗ ਆਪਣੀ ਆਪਣੀ ਜਗ੍ਹਾ ਸਹੀ ਨੇ, ਆਪਣੀ ਆਪਣੀ ਜਗ੍ਹਾ ਪਿਆਰੇ ਆ ਇਹ ਸਾਰੇ, ਪਰ ਇਹਨਾਂ ਨੂੰ ਪੂਜਦਾ ਨਹੀਂ ਹੈ ਕੋਈ। ਗੁਰਮੁਖਾਂ ਦੀ ਚਰਨ ਧੂੜੀ ਹੀ ਮੰਗਦੇ ਨੇ, ਇਸ ਲਈ ਚਰਨਾਂ ਦੀ ਧੂੜੀ ਮੰਗਣ ਦਾ ਭਾਵ ਨਿਮਰਤਾ। ਆਪਾਂ ਗਵਾ ਕੇ ਹਉਮੈ ਹੰਕਾਰ ਤੱਜ ਕੇ ਪਰਮੇਸ਼ਰ ਦੀ ਬੰਦਗੀ ਵਿੱਚ ਜੁੜਨਾ ਕਰੀਏ। ਵਾਰ ਪੱਚਵੀਂ ਪੌੜੀ 13ਵੀਂ ਵਿੱਚ ਪਾਵਨ ਪਵਿੱਤਰ ਬਚਨ ਪਰਮਾਤਮਾ ਦੀ ਸਾਜੀ ਹੋਈ ਕੁਦਰਤ ਦਾ, ਪਰਮੇਸ਼ਰ ਦੀ ਰਚਨਾ ਦਾ ਜ਼ਿਕਰ ਕਰਦੇ ਹਨ। ਜਲ ਵਿੱਚ ਧਰਤੀ ਧਰਮ ਸਾਲ, ਧਰਤੀ ਅੰਦਰ ਨੀਰ ਨਿਵਾਸਾ, ਚਰਨ ਕਵਲ ਸਰਣਾਗਤੀ, ਨਿਹਚਲ ਧੀਰਜ ਧਰਮ ਸੁਵਾਸਾ, ਕਿਰਖ ਬਿਰਖ ਕੁਸਮਾਵਲੀ, ਬੂਟੀ ਜੜੀ ਘਾਹ ਅਬਨਾਸਾ, ਸਰ ਸਾਇਰ ਗਿਰ ਮੇਰ ਬਹੁ, ਰਤਨ ਪਦਾਰਥ ਭੋਗ ਬਿਲਾਸਾ, ਦੇਵ ਸਥਲ ਤੀਰਥ ਘਣੇ, ਰੰਗ ਰੂਪ ਰਸ ਕਸ ਪਰਗਾਸਾ, ਗੁਰ ਚੇਲੇ ਰਹਿ ਰਾਸ ਕਰ, ਗੁਰਮੁਖ ਸਾਧ ਸੰਗਤ ਗੁਣ ਤਾਸਾ, ਗੁਰਮੁਖ ਸੁਖ ਫਲ ਆਸ ਨਿਰਾਸਾ, ਗੁਰਮੁਖ ਸੁਖ ਫਲ ਆਸ ਨਿਰਾਸਾ। ਜਲ ਵਿੱਚ ਧਰਤੀ ਧਰਮਸਾਲ, ਧਰਤੀ ਅੰਦਰ ਨੀਰ ਨਿਵਾਸਾ, ਧਰਤੀ ਧਰਮ ਦੀ ਜਗ੍ਹਾ ਪਾਣੀ ਦੇ ਵਿੱਚ ਟਿਕੀ ਹੋਈ ਹੈ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਵੀ ਇਸ ਧਰਤੀ ਨੂੰ ਪਵਿੱਤਰ ਬਾਣੀ ਵਿੱਚ ਬਚਨ ਫੁਰਮਾਨ ਕੀਤਾ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਭਾਵੇਂ ਧਰਤੀ ਵੀ ਇੱਕ ਧਰਮਸਾਲ ਹੈ, ਭਾਵੇਂ ਧਰਮ ਕਮਾਉਣ ਦੀ ਥਾਂ ਹੈ, ਜਿੱਥੇ ਆਣ ਕੇ ਇਨਸਾਨ ਧਰਮ ਕਮਾਉਂਦਾ, ਧਰਮੀ ਬਣਦਾ, ਧਰਮ ਦੀਆਂ ਬਾਤਾਂ ਪਾ ਕੇ ਅਤੇ ਧਰਮ ਕਮਾ ਕੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦਾ ਹੈ। ਕਹਿਣ ਲੱਗੇ ਧਰਤੀ ਧਰਮ ਦੀ ਜਗ੍ਹਾ ਪਾਣੀ ਵਿਖੇ ਟਿਕੀ ਹੋਈ ਹੈ। ਧਰਤੀ ਦੇ ਚਾਰ ਚੁਫੇਰੇ ਇੱਧਰ ਉੱਧਰ ਸਮੁੰਦਰ ਨੇ, ਔਰ ਧਰਤੀ ਦੇ ਵਿੱਚ ਵੀ ਪਾਣੀ ਦਾ ਨਿਵਾਸ ਹੈ। ਜੇ ਆਲੇ ਦੁਆਲੇ ਧਰਤੀ ਦੇ ਪਾਣੀ ਸਮੁੰਦਰ ਆਗਰ ਆਦਿਕ ਨੇ, ਸਾਗਰ ਨੇ, ਤੇ ਧਰਤੀ ਨੂੰ ਥੱਲੇ ਪੁੱਟੀਏ ਨੀਚੇ ਨੂੰ ਤੇ ਥੱਲਿਓ ਵੀ ਪਾਣੀ ਨਿਕਲਦਾ, ਭਾਵ ਚਾਰ ਚੁਫੇਰੇ ਧਰਤੀ ਦੇ ਪਾਣੀ ਹੀ ਪਾਣੀ ਹੈ। ਇਹ ਪਾਣੀ ਦੇ ਵਿਚਕਾਰ ਹੀ ਟਿਕੀ ਹੋਈ ਹੈ। ਆਲੇ ਦੁਆਲੇ ਜਿੱਥੇ ਪਾਣੀ, ਉਹਦੇ ਵਿਚਕਾਰ ਵੀ ਹੋਰ ਇੱਧਰ ਉੱਧਰ ਅਨੇਕਾਂ ਦਰਿਆ, ਨਦੀਆਂ, ਝੀਲਾਂ, ਬੜਾ ਕੁਛ ਹੈ। ਭਾਵ ਪਾਣੀ ਦੇ ਵਿੱਚ ਹੀ ਪਰਮੇਸ਼ਰ ਨੇ ਧਰਤੀ ਨੂੰ ਟਕਾਇਆ ਹੋਇਆ ਹੈ। ਚਰਨ ਕਮਲ ਸ਼ਰਨਾਗਤੀ, ਨਿਹਚਲ ਧੀਰਜ ਧਰਮ ਸੁਵਾਸਾ। ਭਗਤਾਂ ਦੇ ਚਰਨਾਂ ਕਮਲਾਂ ਦੀ ਸ਼ਰਨ ਕਰਕੇ, ਕਿਉਂਕਿ ਚਰਨ ਛੂੰਹਦੇ, ਧੀਰਜ ਧਰਮ ਅਤੇ ਖਿਮਾ ਆਦਿ ਗੁਣ ਕਰਕੇ ਧਰਤੀ ਸਤਿਕਾਰਯੋਗ ਹੈ। ਮਤਲਬ ਇਸ ਧਰਤੀ ਦੇ ਉੱਤੇ ਜਿੱਥੇ ਬਾਕੀ ਦੁਨੀਆਂ ਤੁਰੀ ਫਿਰਦੀ ਹੈ ਨਾ, ਉੱਥੇ ਸਾਧੂ ਜਨ ਵੀ ਇਸ ਧਰਤੀ ਦੇ ਉੱਤੇ ਤੁਰੇ ਫਿਰਦੇ, ਉਹਨਾਂ ਦੇ ਚਰਨ ਵੀ ਜਿਹੜੇ ਉਹ ਵੀ ਧਰਤੀ ਦੇ ਉੱਤੇ ਲੱਗ ਰਹੇ, ਤੇ ਪ੍ਰਭੂ ਦੇ ਪਿਆਰਿਆਂ ਦੇ ਜਿਹੜੇ ਚਰਨਾਂ ਕਮਲਾਂ ਦੀ ਸ਼ਰਨ ਹਨ, ਸਮਝੋ ਵੀ ਇਹ ਧਰਤੀ ਉਹਨਾਂ ਦੀ ਸ਼ਰਨ ਚ ਵਾ, ਤੇ ਜਦੋਂ ਉਹਨਾਂ ਗੁਰਮੁਖ ਪਿਆਰਿਆਂ ਦੇ ਚਰਨ ਧਰਤੀ ਨਾਲ ਛੋਹਦੇ ਆ, ਤੇ ਧਰਤੀ ਚ ਧੀਰਜ ਧਰਮ ਤੇ ਖਿਮਾ ਆਦਿ ਗੁਣ ਨੇ, ਇਸ ਕਰਕੇ ਜਿਹੜੀ ਧਰਤੀ ਹੈ ਉਹ ਪੂਜਕ ਹੋ ਜਾਂਦੀ ਹੈ, ਭਾਵ ਸਤਿਕਾਰ ਯੋਗ ਹੋ ਜਾਂਦੀ ਹੈ। ਗੁਰਮੁਖ ਪਿਆਰਿਆਂ ਦੇ ਚਰਨ, ਬੜੇ ਬੜੇ ਅਵਤਾਰੀ ਪੁਰਸ਼, ਬੰਦਗੀ ਵਾਲੇ, ਭਗਤੀ ਵਾਲੇ, ਧੰਨ ਗੁਰੂ ਨਾਨਕ ਦੇਵ ਸਾਹਿਬ ਦਾਤਾ ਜੀ ਵਰਗੇ ਸਭ ਤੋਂ ਵੱਡਾ ਸਤਿਗੁਰ ਨਾਨਕ, ਜਿਹੜਾ ਸਭ ਤੇ ਵੱਡਾ ਸਾਰਿਆਂ ਤੋਂ ਸ੍ਰਿਸ਼ਟੀ ਚ ਮਹਾਨ ਸਤਿਗੁਰੂ ਜੇ ਕੋਈ ਹੈ, ਸਤਿਗੁਰ ਨਾਨਕ, ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਆਗਮਨ ਲੈ ਕੇ ਇਸ ਧਰਤੀ ਤੇ ਆਏ, ਗੁਰ ਅਰਜਨ ਪ੍ਰਤੱਖ ਹਰ, ਭਾਵੇਂ ਸਾਰੇ ਗੁਰੂ ਸਾਹਿਬਾਨਾਂ ਦਾ ਭਾਵੇਂ ਜ਼ਿਕਰ ਕੀਤਾ ਜਾ ਸਕਦਾ, ਭਗਤਾਂ ਦਾ ਜ਼ਿਕਰ ਕੀਤਾ ਜਾ ਸਕਦਾ, ਭਗਤ ਕਬੀਰ, ਫਰੀਦ, ਨਾਮਦੇਵ, ਉਹ ਵੀ ਇਸ ਧਰਤੀ ਤੇ ਪੈਦਾ ਹੋਏ, ਬੜੇ ਬੜੇ ਸਾਧੂ, ਬੜੇ ਬੜੇ ਮਹਾਂਪੁਰਸ਼, ਬੰਦਗੀ ਵਾਲੇ ਮਹਾਨ ਗੁਰਸਿੱਖ ਸੰਤ ਸਿਪਾਹੀ ਇਸ ਧਰਤੀ ਤੇ ਪੈਦਾ ਹੋਏ, ਉਹਨਾਂ ਦੇ ਵੀ ਚਰਨਾਂ ਕਮਲਾਂ ਨਾਲ ਇਹ ਧਰਤੀ ਨਿਰਮਲ ਹੋਈ ਹੈ। ਕਹਿਣ ਲੱਗੇ, ਕਿਰਖ ਬਿਰਖ ਕੁਸਮਾਵਲੀ, ਬੂਟੀ ਜੜੀ ਘਾਹ ਅਬਨਾਸਾ। ਖੇਤੀਆਂ, ਕਿਰਖ ਬਿਰਖ ਦਾ ਮਤਲਬ, ਕਿਰਖ ਦਾ ਮਤਲਬ ਹੁੰਦਾ ਖੇਤੀ, ਜਿਵੇਂ ਖੇਤੀਬਾੜੀ ਆਪਾਂ ਧਰਤੀ ਦੇ ਉੱਤੇ ਕਣਕ ਬੀਜਦੇ ਹਾਂ, ਮੱਕੀ ਬਾਜਰਾ ਬੀਜਦੇ ਹਾਂ, ਖੇਤੀਆਂ। ਬਿਰਖ ਦਾ ਮਤਲਬ ਬਿਰਸ਼, ਜਿਹੜੇ ਰੁੱਖ ਆਦਿਕ ਨੇ। ਕੁਸਮਾਵਲੀ, ਤਰ੍ਹਾਂ ਤਰ੍ਹਾਂ ਦੀਆਂ ਫੁਲਵਾੜੀਆਂ ਜਿਨ੍ਹਾਂ ਨੂੰ ਫੁੱਲ ਲੱਗਦੇ, ਬਾਗ ਬਗੀਚੇ। ਬੂਟੀ ਜੜੀ ਘਾਹ ਅਬਨਾਸਾ, ਬੜੀਆਂ ਬੂਟੀਆਂ, ਜੜੀਆਂ, ਘਾਹ, ਬਹੁਤ ਕੁਝ ਅਖੁੱਟ ਦੁਨੀਆਂ ਦੇ ਮਤਲਬ ਇਹ ਚੱਲਦਾ ਹੀ ਰਹਿੰਦਾ, ਇਹ ਸਾਰਾ ਕੁਛ ਧਰਤੀ ਤੇ ਹੀ ਹੈ। ਜਿੱਥੇ ਪਹਿਲੀ ਪੰਕਤੀ ਵਿੱਚ ਫਰਮਾਨ ਕੀਤਾ ਕਿ ਸਾਧੂ ਪਰਮੇਸ਼ਰ ਦੇ ਪਿਆਰੇ ਵੀ ਧਰਤੀ ਤੇ ਹੀ ਆਏ, ਭਾਵੇਂ ਆਉਂਦੇ ਸਾਖਤ ਲੋਕ ਵੀ ਨੇ, ਪਰ ਸਾਧ ਸੰਗਤ ਗੁਰਮੁਖ ਜਨਾਂ ਦੇ ਚਰਨ ਪੈਣ ਨਾਲ ਧਰਤੀ ਨਿਰਮਲ ਹੁੰਦੀ ਹੈ। ਇਸ ਧਰਤੀ ਦੇ ਉੱਤੇ ਕਹਿੰਦੇ ਖੇਤੀਆਂ, ਰੁੱਖ, ਬਿਰਸ਼, ਬਾਗ ਬਗੀਚੇ, ਫੁਲਵਾੜੀਆਂ, ਬੂਟੀਆਂ, ਜੜੀਆਂ, ਘਾਹ, ਬੇਅੰਤ ਐਸੀਆਂ ਚੀਜ਼ਾਂ ਹਨ ਜਿਹੜੀਆਂ ਧਰਤੀ ਦੇ ਉੱਤੇ ਉੱਗੀਆਂ ਹੋਈਆਂ ਨੇ। ਫਿਰ ਕਹਿਣ ਲੱਗੇ, ਸਰ, ਸਾਇਰ, ਗੇਰ, ਮੇਰ, ਬਹੁ ਰਤਨ ਪਦਾਰਥ ਭੋਗ ਬਿਲਾਸਾ। ਇਸ ਧਰਤੀ ਦੇ ਉੱਤੇ ਬੜੇ ਬੜੇ ਦਰਿਆ, ਬੜੇ ਬੜੇ ਸਰੋਵਰ, ਸਮੁੰਦਰ, ਪਰਬਤ, ਭਾਵ ਬੜੇ ਬੜੇ ਪਹਾੜ, ਅਤੇ ਬਾਲੇ ਰਤਨ ਪਦਾਰਥ ਤੇ ਤਰ੍ਹਾਂ ਤਰ੍ਹਾਂ ਦੇ ਭੋਗ ਬਿਲਾਸ, ਤੇ ਸੁਮੇਰ ਪਰਬਤ ਵਰਗੇ ਵੀ ਬੜੇ ਬੜੇ ਜਿਹੜੇ ਪਹਾੜ ਹਨ ਉਹ ਵੀ ਇਸ ਧਰਤੀ ਦੇ ਉੱਤੇ ਪੈਦਾ ਹੋਏ ਹਨ। ਇਸ ਧਰਤੀ ਦੇ ਉੱਤੇ ਰਹਿੰਦਾ ਹੈ ਸਾਰਾ ਕੁਛ। ਹੋਰ ਕੀ ਕੁਝ ਹੈ? ਦੇਵ ਸਥਲ, ਤੀਰਥ ਘਣੇ, ਰੰਗ ਰੂਪ ਰਸ ਕਸ ਪਰਗਾਸਾ। ਦੇਵ ਮੰਦਰ, ਤਰ੍ਹਾਂ ਤਰ੍ਹਾਂ ਦੇ ਦੇਵੀਆਂ ਦੇਵਤਿਆਂ ਦੇ ਮੰਦਰ, ਤਰ੍ਹਾਂ ਤਰ੍ਹਾਂ ਦੇ ਤੀਰਥ। ਇਹ ਗੰਗਾ ਹੈ, ਇਹ ਜਮੁਨਾ ਹੈ, ਸਰਸਵਤੀ ਹੈ, ਜਿੰਨੇ ਵੀ ਭਾਵ ਦੁਨੀਆਂ 'ਚ ਤੀਰਥ ਅਸਥਾਨ ਨੇ ਉਹ ਸਾਰੇ ਰੰਗ ਰੂਪ ਰਸ ਕਸ ਇਹ ਸਾਰੇ ਦੁਨੀਆਂ ਦੇ ਵਿੱਚ ਇਸ ਧਰਤੀ ਦੇ ਉੱਤੇ ਬਣੇ ਹੋਏ, ਜਿਨ੍ਹਾਂ ਦਾ ਪ੍ਰਕਾਸ਼ ਹੋ ਰਿਹਾ, ਸੁਭਾਏਮਾਨ ਹੋ ਰਹੇ, ਸ਼ੋਭ ਰਹੇ ਹਨ। ਗੁਰ ਚੇਲੇ ਰਹਿ ਰਾਸ ਕਰ, ਗੁਰਮੁਖ ਸਾਧ ਸੰਗਤ ਗੁਣ ਤਾਸਾ। ਕਹਿਣ ਲੱਗੇ, ਗੁਰੂ ਚੇਲੇ ਦੀ ਰਹੁ ਰੀਤ ਕਰਕੇ ਗੁਰਮੁਖਾਂ ਦੀ ਸਾਧ ਸੰਗਤ ਗੁਣਾਂ ਦਾ ਸਮੁੰਦਰ ਹੈ, ਉਹ ਵੀ ਧਰਤੀ ਦੇ ਉੱਤੇ ਹੀ। ਕਹਿਣ ਲੱਗੇ, ਗੁਰੂ ਅਤੇ ਚੇਲੇ ਦਾ ਮਿਲਾਪ, ਰਹਿ ਰਾਸ, ਗੁਰੂ ਅਤੇ ਚੇਲੇ ਦੀ ਜਿਹੜੀ ਰਹੁ ਰੀਤ ਹੈ, ਚੇਲੇ ਨੇ ਗੁਰੂ ਦੇ ਚਰਨਾਂ ਤੇ ਨਮਸਕਾਰ ਕਰਨੀ, ਆਗਿਆ ਦਾ ਪਾਲਣ ਕਰਨਾ, ਉਹਦੀ ਸਿੱਖਿਆ ਨੂੰ, ਗੁਰੂ ਦੇ ਬਚਨਾਂ ਨੂੰ ਕਮਾਉਣਾ, ਇਹ ਵੀ ਸਾਧ ਸੰਗਤ, ਇਹ ਵੀ ਗੁਰਮੁਖ ਜਨ ਅਤੇ ਗੁਣਾਂ ਦੇ ਖਜ਼ਾਨੇ ਸੰਸਾਰ ਜਗਤ ਦੇ ਵਿੱਚ ਇਸ ਧਰਤੀ ਦੇ ਉੱਤੇ ਹੀ ਵਿਚਰ ਰਹੇ ਹਨ। ਗੁਰਮੁਖ ਸੁਖ ਫਲ ਆਸ ਨਿਰਾਸਾ। ਜਿਹੜੇ ਗੁਰਮੁਖ ਜਨ ਹਨ ਉਹ ਸੰਸਾਰ ਜਗਤ ਦੀਆਂ ਆਸਾਂ ਤੋਂ ਨਿਰਆਸ ਹੋ ਕੇ ਰਹਿੰਦੇ ਹਨ, ਇਸ ਲਈ ਉਹਨਾਂ ਨੂੰ ਆਤਮਿਕ ਸੁੱਖ ਦਾ ਫਲ, ਆਤਮਿਕ ਆਨੰਦ ਦਾ ਫਲ ਪ੍ਰਾਪਤ ਹੁੰਦਾ ਹੈ। ਇਹ ਅਖੀਰਲੀ ਪੰਕਤੀ ਹੈ ਭਾਈ ਗੁਰਦਾਸ ਜੀ ਦਾ, ਭਾਵ ਕਿ ਸਾਰੀ ਦੀ ਸਾਰੀ ਧਰਤੀ ਧਰਮ ਕਮਾਉਣ ਵਾਸਤੇ ਹੈ, ਤੇ ਧਰਤੀ ਆਪ ਵੀ ਧਰਮ ਕਮਾ ਰਹੀ ਹੈ। ਧਰਤੀ ਆਪ ਹੀ ਧੀਰਜ ਵਾਲੀ, ਖਿਮਾ ਵਾਲੀ, ਨਿਮਰਤਾ ਵਾਲੀ ਹੈ, ਤੇ ਏਡੇ ਏਡੇ ਪਰਬਤ, ਦਰਿਆ, ਸਮੁੰਦਰ, ਨਦੀਆਂ, ਨਾਲੇ, ਬਿਰਸ਼, ਜੜੀਆਂ ਬੂਟੀਆਂ, ਬਾਗ, ਬਗੀਚੇ, ਇਹ ਸਾਰੇ ਦਾ ਸਾਰਾ ਕੁਛ ਜੋ ਪਹਿਲਾਂ ਵਰਣਨ ਕੀਤਾ ਹੈ ਭਾਈ ਗੁਰਦਾਸ ਜੀ ਨੇ, ਉਹ ਇਹ ਦੱਸ ਰਹੇ ਹਨ ਕਿ ਸਾਰੇ ਦੇ ਸਾਰੇ ਜਗਤ ਵਿੱਚ ਜੋ ਕੁਛ ਅਸੀਂ ਤੱਕ ਰਹੇ ਹਾਂ ਇਹ ਸਾਰੇ ਦਾ ਸਾਰਾ ਕੁਝ ਧਰਤੀ ਦੇ ਉੱਤੇ ਹੈ। ਇਸ ਲਈ ਗੁਰਮੁਖ ਜਨਾਂ ਦਾ ਜਿਹੜਾ ਸੁਭਾਅ ਹੈ ਉਹ ਵੀ ਧਰਤੀ ਜੈਸਾ ਨਿਮਰਤਾ, ਧੀਰਜ, ਸ਼ਾਂਤੀ, ਸਹਿਨਸ਼ੀਲਤਾ। ਪਰਮਾਤਮਾ ਨੇ ਇਹ ਜਿਹੜੀ ਧਰਤੀ ਹੈ ਇਹ ਧਰਮ ਕਮਾਉਣ ਵਾਸਤੇ ਬਣਾਈ ਹੈ ਤੇ ਗੁਰਮੁਖ ਜਨ ਕਮਾ ਰਹੇ ਨੇ। ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਧਰਤੀ ਧਰਮ ਦੀ ਥਾਂ ਕਰਮ ਭੂਮੀ ਹੈ। ਇਸ ਵਿਖੇ ਹੀ ਧੀਰਜ, ਖਿਮਾ, ਨਿਮਰਤਾ, ਸਹਿਨਸ਼ੀਲਤਾ, ਸਤ ਸੰਤੋਖ ਆਦਿਕ ਦੈਵੀ ਗੁਣ ਜਿਹੜੇ ਆ ਉਹ ਇਸ ਧਰਤੀ ਦੇ ਉੱਤੇ ਰਹਿ ਕੇ ਕਮਾਏ ਜਾ ਸਕਦੇ ਹਨ। ਤੇ ਧਰਤੀ ਦਾ ਇਹ ਵੀ ਸੁਭਾਅ ਹੈ ਵੀ ਜਿਹੋ ਜਿਹਾ ਕੋਈ ਬੀਜ ਬੀਜੇਗਾ ਉਹੋ ਜਿਹਾ ਵੱਢਣਾ ਪੈਣਾ। ਇਸ ਧਰਤੀ ਤੇ ਆ ਕੇ ਜਿੰਨਾ ਧਰਮ ਕਮਾਇਆ ਉਹਨਾਂ ਨੇ ਹੀ ਪਰਮੇਸ਼ਰ ਨੂੰ ਪਾਇਆ, ਇਹ ਉਹਨਾਂ ਨੇ ਫਲ ਪ੍ਰਾਪਤ ਕਰ ਲਿਆ। ਜਿਹੜੇ ਪਰਮੇਸ਼ਰ ਤੋਂ ਟੁੱਟੇ ਰਹੇ, ਬੰਦਗੀ ਤੋਂ ਖਾਲੀ ਰਹੇ, ਉਹ ਜੀਵਨ ਦੀ ਬਾਜ਼ੀ ਹਾਰ ਕੇ ਚਲੇ ਗਏ।